दंडौत बंधन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि रतन चंद नू सतगुरु हरगोविंद सच्चे पातशाह जी ने मार दिता। इस तों इलावा करमचंद बेहोश होके डिग पिया है। कवि जी दस रहे सन के प्राण निकल गए रतन चंद दे पर हाय दी आवाज तक ओदे मुंह दे विचों ना निकली। कल इथों तक कथा पहुंची सी अज इथों अगे मैं प्रारंभ करदा हां। अबद लखान विलोकत क्रोधा जान्यो हृदय गुरु बड योदा। ग्रंथाकार भाई संतोख सिंह जी लिखदे ने रतन चंद दी मौत नूं देख के बड़ा क्रोधवान होया है सूबा अब्दुल खान। इस तों इलावा मन दे विच अब्दुल खान ने जाणिया कि गुरु वड्डा योधा। फांद ललकारत मुख बोला खरे रहो नहीं की जय ओला। उस वेले छाल मार के ललकारदा होया अब्दुल खान कहिंदा है, कहिंदा खरे रहो नहीं की जय ओला। सतगुरां नूं कहिंदा है कि रुक जा गुरु, हुण ओला ना करी भाव के कोई ओट आसरा ना करी। कहण तों भाव है कि अपने बचन दे वास्ते ढाल तक अगे ना करी। कहे ताहे के सिपर जिहाथ पाए सिकंद सीगरता साथ। जदों उसने इस तरह वंगारिया सतगुरां नूं, सतगुरु सच्चे पातशाह जी ने जेड़ी अपने हाथ दे विच ढाल फड़ी हुई सी उस नूं अब्दुल खान दे कहण दे उत्ते अपने मोढे दे नाल टंग लिया तां कि मैं इस दी भी वरतों ना करां। ना गो खड़ग गहे गुर फिर इत्योत दाव ताक बो करें। सतगुरां ने अपने हाथ दे विच नंगी किरपान नूं फड़िया होया, दूसरे पासे जिहड़ा अब्दुल खान सूबा है उन्हें भी किरपान फड़ी हुई है इधर उधरों एक दूजे दे उते वार करन दे वास्ते दा लभ देन।
पटे बाज विद्या अभ्यास अब्दुल खान बहु करत उपास।
कवि जी लिखदे ने कि अब्दुल खान पटे बाजी दी विद्या दा अभ्यास आते तीर अंदाजी दा अभ्यास बहुत करदा रहा सी। पहले समय दे विच कहण तों पावे है कि गतके बाजी दा ते तीर अंदाजी दा बड़ा माहिर सी सूबा अब्दुल खान।
खान करत जिम गुर तिम फिर जिम गुर करत खान तिम करें।
कवि जी लिखदे ने कि जिवें गुरु जी करदे ने ਉਵੇਂ ਹੀ ਖਾਣ ਕਰਦਾ ਹੈ, ਜਿਵੇਂ ਖਾਣ ਕਰਦਾ ਹੈ ਉਵੇਂ ਹੀ ਗੁਰੂ ਜੀ ਉਸੇ ਤਰੀਕੇ ਦੇ ਨਾਲ ਦਾ ਕਰਦੇ ਨੇ।
ਦੋ ਚਹਿਤ ਹੈ ਵਾਰ ਚਲਾਇਓ ਜੈ ਹੋਵਣ ਦੋਨੋ ਮਨ ਪਾਇਓ।
ਦੋਵੇਂ ਹੀ ਇੱਕ ਦੂਜੇ ਦੇ ਉੱਤੇ ਵਾਰ ਕਰਨ ਦੀ ਚਾਹ ਕਰਦੇ ਨੇ। ਇਸ ਤੋਂ ਇਲਾਵਾ ਦੋਵਾਂ ਦੇ ਮਨ ਦੇ ਵਿੱਚ ਇਹ ਚਾਹ ਹੈ ਕਿ ਅਸੀਂ ਜਿੱਤ ਜਾਈਏ। ਭਾਵ ਕਿ ਅਬਦੁਲ ਖਾਨ ਕਹਿੰਦਾ ਮੈਂ ਜਿੱਤ ਜਾਵਾਂ ਤੇ ਸਤਿਗੁਰੂ ਜੀ ਸੋਚਦੇ ਨੇ ਮੈਂ ਜਿੱਤ ਜਾਵਾਂ।
ਸੈਨਾ ਦੋਨੋਂ ਕੇ ਮੁਖ ਹੈ ਦੋਨੋਂ ਦਾਵ ਖੜਗ ਨਿਰ ਬਹਿ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੋਵਾਂ ਸੈਨਾ ਦੇ ਮੁਖੀ ਨੇ ਦੋਨੋਂ ਦਾਵ ਖੜਗ ਨਿਰ ਬਹਿ ਤੇ ਦੋਵੇਂ ਹੀ ਤਲਵਾਰਬਾਜ਼ੀ ਦੇ ਵਿੱਚ ਬੜੇ ਮਾਹਰ ਨੇ।
ਓਟ ਸਿਪਰ ਕੀ ਦੋਨੋਂ ਤਿਆਗੀ ਦੋਨੋਂ ਬੀਰ ਬੀਰ ਰਸ ਪਾਗੀ।
ਦੋਵਾਂ ਨੇ ਢਾਲ ਦੀ ਜਿਹੜੀ ਓਟ ਹੈ ਉਸ ਨੂੰ ਛੱਡ ਦਿੱਤਾ ਹੈ ਕਿਉਂਕਿ ਅਬਦੁਲ ਖਾਨ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਗੁਰੂ ਕੋਈ ਆਸਰਾ ਨਾ ਕਰੇ, ਕੋਈ ਓੜ ਅੱਗੋਂ ਨਾ ਕਰੇ, ਭਾਵ ਕੇ ਢਾਲ ਅੱਗੇ ਨਾ ਕਰੇ। ਇਸ ਕਰਕੇ ਜੇਕਰ ਸਤਿਗੁਰਾਂ ਨੇ ਆਪਣੇ ਢਾਲ ਨੂੰ ਤਿਆਗਿਆ ਤੇ ਦੂਸਰੇ ਪਾਸੇ ਅਬਦੁਲ ਖਾਨ ਨੇ ਵੀ ਢਾਲ ਦੀ ਵਰਤੋਂ ਨਹੀਂ ਕੀਤੀ, ਢਾਲ ਨੂੰ ਦੋਵਾਂ ਨੇ ਛੱਡ ਦਿੱਤਾ ਹੈ, ਦੋਨੋਂ ਵੀਰ ਵੀਰ ਰਸ ਪਾਗੀ, ਦੋਵੇਂ ਜਿਹੜੇ ਸੂਰਮੇ ਨੇ ਉਹ ਵੀਰਤਾ ਦੇ ਰਸ ਦੇ ਵਿੱਚ ਭਿੱਜੇ ਹੋਏ ਨੇ।
ਦੋਨੋਂ ਸ਼ਸਤਰਨ ਵਿਦਿਆ ਕਰਤਾ ਲੜਨ ਹਟਣ ਕੇ ਦੋਨੋਂ ਪਰਤਾ।
ਦੋਵੇਂ ਹੀ ਹਥਿਆਰਾਂ ਦੀ ਵਿਦਿਆ ਦੇ ਵਿੱਚ ਬੜੇ ਮਾਹਰ ਨੇ, ਕਿਸ ਤਰ੍ਹਾਂ ਲੜਨਾ ਹੈ ਤੇ ਕਿਸ ਤਰ੍ਹਾਂ ਪਿੱਛੇ ਹਟਣਾ ਹੈ ਇਹਨੂੰ ਵੀ ਭਲੇ ਪ੍ਰਕਾਰ ਜਾਣਦੇ ਨੇ।
ਦੋਨੋਂ ਬੰਕੇ ਵੀਰ ਜੁਝਾਰੇ ਦੋਨੋਂ ਯਾਰੇ ਮਰਨ ਕੈ ਮਾਰੇ।
ਦੋਵੇਂ ਹੀ ਬੰਕੇ ਸੂਰ ਵੀਰ ਬਹਾਦਰ ਜੁਝਾਰੂ ਨੇ, ਦੋਨੋਂ ਅਰੇ ਮਰਨ ਕੋ ਮਾਰੇ, ਦੋਵੇਂ ਹੀ ਮਰਨ ਜਾਂ ਮਾਰਨ ਦੇ ਵਾਸਤੇ ਇੱਕ ਦੂਜੇ ਦੇ ਨਾਲ ਅੜ ਗਏ ਨੇ।
ਦੋਨੋਂ ਕੇ ਬਹੁ ਭਾਇ ਉਤਸਾਹੂ ਦੋਨੋਂ ਅਰਨ ਬਰਨ ਰਨ ਮਾਹੂ।
ਦੋਵਾਂ ਦੇ ਮਨ ਦੇ ਵਿੱਚ ਲੜਾਈ ਕਰਨ ਦਾ ਵੱਡਾ ਉਤਸ਼ਾਹ ਹੈ, ਦੋਵਾਂ ਦੀਆਂ ਅੱਖਾਂ ਗੁੱਸੇ ਦੇ ਨਾਲ ਲਾਲ ਹੋ ਗਈਆਂ।
ਦੋਨੋਂ ਕਰੈ ਵਾਰ ਕੋ ਨਾਨਾ ਦੋਨੋਂ ਧਰੈ ਆਵਨੋ ਜਾਣਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਹੀ ਅਨੇਕਾਂ ਪ੍ਰਕਾਰ ਦੇ ਇੱਕ ਦੂਜੇ ਦੇ ਉੱਤੇ ਵਾਰ ਕਰਦੇ ਨੇ। ਦੋਨੋਂ ਧਰੈ ਆਵਨੋ ਜਾਣਾ ਕਹਿਣ ਤੋਂ ਭਾਵ ਹੈ ਕਿ ਅੱਗੇ ਵਧਣਾ ਤੇ ਹਟਣਾ ਦੋਵੇਂ ਭਲੀ ਪ੍ਰਕਾਰ ਜਾਣਦੇ ਨੇ।
ਗੁਰ ਕੋ ਰਣ ਲਖ ਸੁਰ ਸਮੁਦਾਏ ਉਤਲਾਵਤ ਅਵਲੋਕਨ ਆਏ।
ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਰਣ ਨੂੰ, ਗੁਰੂ ਦੇ ਯੁੱਧ ਨੂੰ ਦੇਖਣ ਦੇ ਵਾਸਤੇ ਜਿਹੜੇ ਦੇਵਤੇ ਨੇ ਉਹ ਵੀ ਕਾਲੀ ਦੇ ਨਾਲ ਆਕਾਸ਼ ਦੇ ਉੱਤੇ ਮੰਡਰਾਉਣ ਲੱਗੇ।
ਤੇਰੇ ਗਗਨ ਮੈਂ ਹੇਰਤ ਜੁਦਾ ਦੋਨੋਂ ਵੀਰ ਪਰੇ ਔਰ ਕ੍ਰੋਧਾ।
ਆਕਾਸ਼ ਦੇ ਵਿੱਚ ਜਿਹੜੇ ਦੇਵਤੇ ਨੇ ਉਹ ਆਣ ਕੇ ਰੁਕ ਗਏ ਨੇ ਸਤਿਗੁਰਾਂ ਦੇ ਲੜੇ ਜਾ ਰਹੇ ਯੁੱਧ ਨੂੰ ਦੇਖਣ ਦੇ ਵਾਸਤੇ। ਦੋਵੇਂ ਜਿਹੜੇ ਸੂਰਬੀਰ ਯੋਧੇ ਨੇ ਉਹਨਾਂ ਦੇ ਮਨ ਦੇ ਵਿੱਚ ਬੜਾ ਕ੍ਰੋਧ ਹੈ।
ਕਬਹੁ ਖਾਣ ਗੋਰਿਯੂ ਪਰ ਆਵੇ ਕਬਹੁ ਖਾਣ ਪਰ ਸ੍ਰੀ ਗੁਰ ਜਾਵੇ।
ਕਦੇ ਜਿਹੜਾ ਖਾਣ ਹੈ ਉਹ ਬਹੁਤਾ ਹੀ ਜ਼ਿਆਦਾ ਆਪਣੀ ਮਾਰ ਕਰਦਾ ਹੈ ਗੁਰੂ ਦੇ ਉੱਤੇ ਤੇ ਉਹਨਾਂ ਦੇ ਉੱਪਰ ਟੁੱਟਦਾ ਹੈ, ਕਦੇ ਕਦੇ ਖਾਣ ਥੋੜਾ ਜਿਹਾ ਪਿਛਾਂ ਹਟ ਜਾਂਦਾ ਤੇ ਸਤਿਗੁਰੂ ਜੀ ਉਹਦੇ ਉੱਪਰ ਹਾਵੀ ਹੋ ਜਾਂਦੇ।
ਕਬ ਬਾਵੇ ਨਿਕ ਸਤ ਕਬ ਦਾਏ ਵਿਚਰਤ ਉਛਰਤ ਖੜਗ ਉਠਾਏ।
ਕਦੇ ਖੱਬੇ ਪਾਸੇ ਤੇ ਕਦੇ ਸੱਜੇ ਪਾਸੇ ਇੱਕ ਦੂਜੇ ਤੋਂ ਨਿਕਲ ਜਾਂਦੇ ਨੇ, ਵਿਚਰਦੇ ਨੇ ਇਧਰ ਉਧਰ ਔਰ ਆਪਣੀਆਂ ਤਲਵਾਰਾਂ ਨੂੰ ਉੱਚਾ ਚੁੱਕਿਆ ਹੋਇਆ।
ਅਬਦੁਲ ਖਾਂ ਤਬ ਵਾਰ ਪਰ ਹਾਰਾ ਖੜਗ ਅਗਰ ਕਰ ਗੁਰੂ ਸਹਾਰਾ।
ਥੋੜੀ ਦੇਰ ਤੋਂ ਬਾਅਦ ਅਬਦੁਲ ਖਾਂ ਨੇ ਮੌਕਾ ਪਾ ਕੇ ਸਤਿਗੁਰਾਂ ਦੇ ਉੱਤੇ ਤਲਵਾਰ ਦਾ ਪ੍ਰਹਾਰ ਕੀਤਾ। ਅੱਗੋਂ ਰੋਕਣ ਦੇ ਵਾਸਤੇ ਢਾਲ ਨਹੀਂ ਸੀ, ਇਸ ਕਰਕੇ ਸਤਿਗੁਰਾਂ ਨੇ ਆਪਣੇ ਅੱਗੇ ਤਲਵਾਰ ਵਾਰ ਨੂੰ ਰੋਕਣ ਦੇ ਵਾਸਤੇ ਕਰ ਦਿੱਤੀ।
ਬਹੁਰ ਹਟਿਓ ਲਖ ਛੂਛੋ ਵਾਰ ਸਤਿਗੁਰ ਫਾਂਦਤ ਹਾਥ ਉਭਾਰ।
ਇਸ ਤਰੀਕੇ ਦੇ ਨਾਲ ਸੂਬੇ ਦਾ ਕੀਤਾ ਹੋਇਆ ਵਾਰ ਖਾਲੀ ਚਲਾ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਜ਼ੀ ਦੇ ਨਾਲ ਅੱਗੇ ਹੋਏ ਨੇ।
ਉੱਚੇ ਬੋਲ ਕਰਿਓ ਰੇ ਪਡਾਟਨ, ਤੱਕਿਓ ਖਰੇ ਕੋ ਜੰਗਨ ਕਾਟਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਆਪਣੇ ਵੈਰੀ ਨੂੰ ਡਾਂਟਿਆ,
ਤੱਕਿਓ ਤਰੇ ਕੋ ਜੰਗਨ ਕਾਟਨ, ਭਾਵ ਕੇ ਮਾਨੋ ਖਾਣ ਦੀਆਂ ਜੰਗਾਂ ਲੱਤਾਂ ਕੱਟਣ ਦੇ ਲਈ ਗੁਰੂ ਜੀ ਨੇ ਹੇਠਾਂ ਵੱਲ ਨੂੰ ਦੇਖਿਆ।
ਜਾਣਿਓ ਖਾਣ ਸੋ ਤਰੇ ਪ੍ਰਹਾਰ, ਵਾਰ ਬਚਾਵਣ ਹਿਤ ਸੰਭਾਰ।
ਸਤਿਗੁਰਾਂ ਨੇ ਜਾਣ ਬੁੱਝ ਕੇ ਹੇਠਾਂ ਵੇਖਿਆ ਤਾਂ ਕਿ ਉਹਦਾ ਜਿਹੜਾ ਧਿਆਨ ਹੈ ਨਾ ਉਹ ਹੇਠਾਂ ਵਾਲੇ ਪਾਸੇ ਚਲਿਆ ਜਾਵੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਖਾਨ ਨੇ ਦੇਖਿਆ ਕਿ ਥੱਲੜੇ ਪਾਸੇ ਦੇਖ ਰਹੇ ਨੇ, ਇਸ ਕਰਕੇ ਵਾਰ ਉੱਥੇ ਕਰਨਗੇ, ਵਾਰ ਨੂੰ ਬਚਾਉਣ ਦੇ ਵਾਸਤੇ ਉਹ ਸੁਚੇਤ ਹੋਇਆ।
ਤਾਰੇ ਜੰਗ ਦਿਸ਼ ਜਬ ਬਿਰਮਾਇਓ, ਕਰ ਬਲਕੋ ਗੁਰ ਖੜਗ ਚਲਾਇਓ।
ਉਹਦਾ ਸਾਰੇ ਦਾ ਸਾਰਾ ਜਿਹੜਾ ਧਿਆਨ ਹੈ ਆਪਣੀਆਂ ਲੱਤਾਂ ਨੂੰ ਬਚਾਉਣ ਦੇ ਵਾਸਤੇ ਚਲਾ ਗਿਆ। ਉਹ ਸਮਝਦਾ ਸੀ ਕਿ ਜਿੱਧਰ ਦੇਖ ਰਹੇ ਨੇ ਤੱਕ ਰਹੇ ਨੇ ਉਧਰ ਵਾਰ ਕਰਨਗੇ, ਪਰ ਸਤਿਗੁਰਾਂ ਦੀ ਦਰਅਸਲ ਇਹ ਚਾਲ ਸੀ, ਇਹ ਵਿਉਂ ਸੀ, ਇੱਕ ਤਰੀਕਾ ਸੀ। ਜਦੋਂ ਹੀ ਉਹਨੇ ਸਾਰਾ ਧਿਆਨ ਆਪਣੀਆਂ ਲੱਤਾਂ ਨੂੰ ਬਚਾਉਣ ਦੇ ਵਾਸਤੇ ਲਾ ਦਿੱਤਾ, ਦੂਸਰੇ ਪਾਸੇ ਕਵੀ ਜੀ ਲਿਖਦੇ ਨੇ
ਕਰ ਬਲਕੋ ਗੁਰ ਖੜਗ ਚਲਾਇਓ, ਤੇ ਸਤਿਗੁਰਾਂ ਨੇ ਜ਼ੋਰ ਦੇ ਨਾਲ ਤਲਵਾਰ ਦਾ ਵਾਰ ਕੀਤਾ।
ਤਾਰੇ ਬਚਾਵਤ ਮੂਰਖ ਰਹਿਓ, ਚੰਦਰ ਹਾਸ ਗਰੀਵਾ ਪਰ ਬਹਿਓ।
ਆਪਣੇ ਹੇਠਲੇ ਧੜ ਨੂੰ ਬਚਾਉਣ ਦੇ ਵਿੱਚ ਮੂਰਖ ਕਵੀ ਜੀ ਲਿਖਦੇ ਨੇ ਕਿ ਜੁਟਿਆ ਰਿਹਾ, ਪਰ ਦੂਸਰੇ ਪਾਸੇ ਆਸਾਨੀ ਦੇ ਨਾਲ ਹੀ ਸਤਿਗੁਰਾਂ ਦੀ ਤਲਵਾਰ ਨੇ ਧੜ ਤੋਂ ਧੌਣ ਨੂੰ ਵੱਖ ਕਰ ਦਿੱਤਾ।
ਤਾਤਿਸ਼ੇਨ ਧਰ ਤੇ ਸੀਸ ਉਤਾਰਾ, ਬਹੀ ਸਾਫ ਬਹੁ ਤੀਖਣ ਤਾਰਾ।
ਤਾਤਿਸ਼ੇਨ ਹੀ ਉਸੇ ਵੇਲੇ ਧੜ ਤੋਂ ਸੀਸ ਖਾਣ ਦਾ ਵੱਖਰਾ ਕਰਕੇ ਥੱਲੇ ਡੇਗ ਦਿੱਤਾ, ਬੜੀ ਹੀ ਸਫਾਈ ਦੇ ਨਾਲ ਤਿੱਖੀ ਧਾਰਾ ਵਾਲੀ ਜਿਹੜੀ ਕਿਰਪਾਨ ਸੀ ਨਾ ਉਹ ਵਿੱਚ ਦੀ ਲੰਘ ਗਈ।
ਚੱਕ ਪਰ ਬਾਸਣ ਕਰ ਜਿਮ ਤਿਆਰੂ, ਤੂਰਨ ਲੇਤ ਕੁਲਾਲ ਉਤਾਰੂ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ ਉਸ ਸੂਬੇ ਦਾ ਸਿਰ ਧੜ ਤੋਂ ਵੱਖਰਾ ਹੋਇਆ। ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਘੁਮਿਆਰ ਚੱਕ ਤੇ ਭਾਂਡਾ ਤਿਆਰ ਕਰਕੇ ਤੁਰਤ ਹੀ ਧਾਗੇ ਦੇ ਨਾਲ ਕੱਟ ਕੇ ਉਸ ਨੂੰ ਉਤਾਰ ਲੈਂਦਾ, ਇਸੇ ਤਰੀਕੇ ਦੇ ਨਾਲ ਉਸ ਖਾਨ ਦਾ ਸਿਰ ਵੱਢਿਆ ਗਿਆ, ਲੱਥ ਗਿਆ।
ਸਾਖਾ ਮਨੋ ਪਾਕ ਫਲ ਰਹਿਓ, ਗਿਰਿਓ ਸਵੇਗ ਬਾਯੂ ਤੇ ਬਹਿਓ।
ਕਵੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਜਾਂ ਫਿਰ ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਮੰਨ ਲਓ ਕਿ ਟਾਹਣੀ ਦੇ ਨਾਲ ਪੱਕਾ ਹੋਇਆ ਫਲ ਜਿਵੇਂ ਲੱਗਾ ਹੁੰਦਾ, ਥੋੜੀ ਜੀ ਹਵਾ ਆਉਣ ਦੇ ਨਾਲ ਉਹ ਪੱਕਿਆ ਹੋਇਆ ਫਲ ਟਾਹਣੀ ਦੇ ਨਾਲੋਂ ਥੱਲੇ ਡਿੱਗ ਪੈਂਦਾ, ਇਸੇ ਤਰੀਕੇ ਦੇ ਨਾਲ ਉਸ ਅਬਦੁਲ ਖਾਨ ਸੂਬੇ ਦਾ ਸਿਰ ਧਰ ਤੋਂ ਥੱਲੇ ਡਿੱਗ ਪਿਆ।
ਮਨੋ ਗਾਜ ਨੇ ਮੰਡਪ ਡਾਰਾ, ਕਹਿ ਪੁਚਾਲ ਤੇ ਗਿਰਿਓ ਮਿਨਾਰਾ।
ਕਵੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਜਾਂ ਫਿਰ ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਸਮਝ ਲਓ ਕਿ ਬਹੁਤ ਵੱਡਾ ਗੁੰਬਦ ਕਿਸੇ ਮੱਤੇ ਹੋਏ ਹਾਥੀ ਨੇ ਡੇਗ ਦਿੱਤਾ ਹੈ, ਜਾਂ ਫਿਰ ਇਸ ਤਰ੍ਹਾਂ ਵੀ ਮੰਨਿਆ ਜਾ ਸਕਦਾ ਕਿ ਬਹੁਤ ਵੱਡੇ ਭੁਚਾਲ ਨੇ ਜਿਵੇਂ ਵੱਡਾ ਮਿਨਾਰਾ ਡੇਗ ਦਿੱਤਾ ਹੋਵੇ। ਇਸ ਤਰੀਕੇ ਦੇ ਨਾਲ ਉਸ ਵੇਲੇ ਅਬਦੁਲ ਖਾਨ ਸੂਬੇ ਦੇ ਮੌਤ ਹੋਈ, ਕਿਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਨਾਲ ਲੜਿਆ ਤੇ ਕਿਸ ਤਰ੍ਹਾਂ ਉਹਦੀ ਮੌਤ ਹੋਈ। ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੇ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਆਪੋ ਆਪਣੇ ਦਾਉ ਚਲਾਉਂਦੇ ਰਹੇ, ਜ਼ੋਰ ਘੱਟ ਨਾ ਕਿਸੇ ਨੇ ਲਾਇਆ ਜੀ, ਆਖਰ ਉਹ ਵੀ ਪਠਾਨ ਦਾ ਖੂਨ ਹੈ ਸੀ, ਪਰ ਧਿਆਨ ਖੰਡਾ ਚਮਕਾਇਆ ਜੀ। ਦੋਵੇਂ ਸੂਰਮੇ ਚੋਣਵੇਂ ਬਲੀ ਪਾਰੇ, ਦੋਵੇਂ ਸੂਰਮੇ ਚੋਣਵੇਂ ਬਲੀ ਪਾਰੇ, ਇੱਕ ਦੂਜੇ ਦਾ ਦਾਉ ਬਚਾਇਆ ਜੀ, ਪਰ ਅੰਤ ਨੂੰ ਗੁਰਾਂ ਨੇ ਤੇਗ ਪੈ ਕੇ ਤੋੜ ਵਾਂਗ ਮੁਨਾਰੇ ਦੇ ਢਾਇਆ ਜੀ।
ਪਰ ਕਵੀ ਜੀ ਲਿਖਦੇ ਨੇ ਅਖੀਰ ਦੇ ਵੇਲੇ ਤੇਗ ਦਾ ਵਾਰ ਕਰਕੇ ਸਤਿਗੁਰਾਂ ਨੇ ਮੁਨਾਰੇ ਦੇ ਵਾਂਗ ਉਸ ਖਾਨ ਦਾ ਸਿਰ ਧਰਤੀ ਦੇ ਉੱਤੇ ਸੁੱਟ ਦਿੱਤਾ।
ਸ੍ਰੀ ਹਰਿ ਗੋਬਿੰਦ ਸ਼ਤਰੂ ਬਿਲੋਕਾ,
ਪਾਰਿਓ ਪ੍ਰਿਥੀ ਪਰ ਪ੍ਰਾਣਨ ਫੋਕਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਵੈਰੀ ਨੂੰ ਦੇਖਿਆ ਹੈ, ਜਿਹੜਾ ਕਿ ਧਰਤੀ ਦੇ ਉੱਤੇ ਡਿੱਗਾ ਪਿਆ ਹੋਇਆ ਹੈ ਪ੍ਰਾਣਾਂ ਤੋਂ ਖਾਲੀ। ਪਾਪ ਬਿਰਤ ਤਮ ਤੋਮ ਕਰਾਲਾ, ਮ੍ਰਿਤਕ ਖਾਣ ਟਿਗ ਗੁਰ ਤਿਸ ਕਾਲਾ। ਕਵੀ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਸਤਿਗੁਰੂ ਜੀ ਉਸ ਮਰੇ ਹੋਏ ਖਾਣ ਦੇ ਲਾਗੇ ਖਲੋਤੇ ਸਨ, ਉਸ ਵੇਲੇ ਕਵੀ ਜੀ ਲਿਖਦੇ ਨੇ ਪਾਪ ਪ੍ਰਵਿਰਤ ਤਮ ਤੋਮ ਕਰਾਲਾ, ਕਹਿਣ ਤੋਂ ਪਾਵੈ ਕਿ ਬੜਾ ਭਿਆਨਕ ਤੇ ਡੂੰਘਾ ਹਨੇਰਾ ਉਸ ਵੇਲੇ ਪਸਰ ਗਿਆ ਸੀ। ਪਾਰੇ ਉਦੋਂ ਇਸ਼ਟ ਹਮ ਪਰ ਚਾੜੇ ਆਇਓ, ਤੁਰਕ ਮੂੜ ਮਤ ਚਿਤ ਗਰ ਬਾਇਓ। ਭਾਵੇਂ ਕਿ ਸਤਿਗੁਰਾਂ ਦੇ ਲਾਗੇ ਸੁਣਨ ਦੇ ਵਾਸਤੇ ਕੋਈ ਵੀ ਮੌਜੂਦ ਨਹੀਂ ਹੈ, ਪਰ ਸਤਿਗੁਰਾਂ ਨੇ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਦੇ ਵਾਸਤੇ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਪਰੇ ਉਹ ਦੁਸ਼ਟ ਹਮ ਪਰ ਚੜ ਆਵਾ, ਮਰ ਗਿਆ ਦੁਸ਼ਟ ਜਿਹੜਾ ਕਿ ਸਾਡੇ ਤੇ ਚੜ ਕੇ ਆਇਆ ਸੀ। ਤੁਰਕ ਮੂਰਖ ਸੀ, ਇਹਨੂੰ ਆਪਣੀ ਤਾਕਤ ਦਾ ਵੱਡਾ ਹੰਕਾਰ ਸੀ, ਹੁਣੇ ਮਰ ਗਿਆ। ਜੈ ਸਤ ਗੁਰ ਕੀ ਸਦਾ ਆਨੰਦ, ਕਹਿਓ ਜਬ ਸ੍ਰੀ ਹਰ ਗੋਬਿੰਦ। ਜਦੋਂ ਇਸ ਤਰ੍ਹਾਂ ਮਾਰ ਦਿੱਤਾ ਤੇ ਸਤਿਗੁਰਾਂ ਨੇ ਉੱਚੀ ਜ਼ੋਰ ਦੀ ਆਵਾਜ਼ ਦੇ ਨਾਲ ਆਖਿਆ, ਜੈ ਸਤਿਗੁਰ ਕੀ ਸਦਾ ਆਨੰਦ, ਜੈ ਹੋਵੇ ਸਤਿਗੁਰੂ ਦੀ, ਸਤਿਗੁਰੂ ਜੀ ਸਦਾ ਆਨੰਦ ਰਹਿਣ। ਇਸ ਤਰ੍ਹਾਂ ਜਦੋਂ ਸਤਿਗੁਰਾਂ ਨੇ ਆਖਿਆ, ਕਰ ਮਚਾਂਦ ਕੋ ਸੁਧ ਤਬ ਆਈ, ਜਬ ਗੁਰ ਗਿਰਾ ਸ਼੍ਰਵਣ ਸੁਣ ਪਾਈ। ਤੇ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰਾਂ ਨੇ ਢਾਲ ਦਾ ਵਾਰ ਕੀਤਾ ਸੀ ਕਰਮਚੰਦ ਦੇ ਮੂੰਹ ਦੇ ਉੱਤੇ, ਤੇ ਢਾਲ ਦਾ ਵਾਰ ਖਾ ਕੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਸੀ। ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਉੱਚੀ ਆਵਾਜ਼ ਦੇ ਨਾਲ ਬਚਨ ਕੀਤੇ, ਉਸ ਵੇਲੇ ਕਰਮਚੰਦ ਨੂੰ ਹੋਸ਼ ਆ ਗਈ। ਜਬ ਗੁਰ ਗਿਰਾ ਸ਼੍ਰਵਣ ਸੁਣ ਪਾਈ, ਜਦੋਂ ਹੀ ਕੰਨਾਂ ਦੇ ਵਿੱਚ ਸਤਿਗੁਰਾਂ ਦੀ ਆਵਾਜ਼ ਪਈ ਤੇ ਕਵੀ ਜੀ ਲਿਖਦੇ ਨੇ ਕਿ ਹੋਸ਼ ਆ ਗਈ ਕਰਮਚੰਦ ਨੂੰ। ਚਿਤ ਵਿਤ ਮ੍ਰਿਤ ਨਬਾਬ ਕੀ ਕਹੀਅਤ, ਰਤਨ ਚੰਦ ਕੀ ਸੁਧ ਨਹੀਂ ਲਹੀਅਤ। ਰਤਨ ਚੰਦ ਦੀ ਤੇ ਸੂਬੇ ਦੀ ਮੌਤ ਉਹਦੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਹੋ ਗਈ ਹੈ, ਇਸ ਕਰਕੇ ਉਹਨੂੰ ਨਹੀਂ ਸੀ ਪਤਾ ਕਿ ਰਤਨ ਚੰਦ ਵੀ ਮਾਰਿਆ ਗਿਆ ਤੇ ਸੂਬਾ ਵੀ ਮਾਰਿਆ ਗਿਆ। ਚਿਤ ਵਤ ਮ੍ਰਿਤ ਨਬਾਬ ਕੀ ਕਹੀਅਤ, ਰਤਨ ਚੰਦ ਕੀ ਸੁਧ ਨਹੀਂ ਲਹੀਅਤ। ਕਹਿਣ ਤੋਂ ਪਾਵੇ ਹੈ ਕਿ ਕਰਮਚੰਦ ਚਿਤਵਦਾ ਹੈ ਕਿ ਨਵਾਬ ਦੀ ਮੌਤ ਕਹੀ ਜਾ ਰਹੀ ਹੈ, ਭਾਵ ਇਹ ਕਿ ਗੁਰੂ ਜੀ ਦੀ ਕਥਨੀ ਤੋਂ ਕਰਮਚੰਦ ਨੇ ਨਵਾਬ ਮਰ ਗਿਆ ਸਮਝ ਲਿਆ ਤੇ ਸੋਚਦਾ ਹੈ ਕਿ ਰਤਨ ਚੰਦ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਹੈ, ਕਿਉਂਕਿ ਸਤਿਗੁਰਾਂ ਨੇ ਆਖਿਆ ਹੈ ਨਾ ਕਿ ਜਿਹੜਾ ਦੁਸ਼ਟ ਸਾਡੇ ਤੇ ਚੜ ਕੇ ਆਇਆ ਸੀ ਉਹ ਮਰ ਗਏ। ਮੈਂ ਟਿਗ ਭਰਿਓ ਆਏ ਸਿੱਖ ਇਸਕੇ, ਹੇਰਤ ਹਤੈ ਸ਼ਤਰੂ ਲਖ ਰਿਸਕੇ। ਸੋਚਦਾ ਹੈ ਕਿ ਮੈਂ ਨਵਾਬ ਦੇ ਕੋਲ ਹੀ ਡਿੱਗਾ ਪਿਆ ਹਾਂ ਤੇ ਹੁਣ ਰਤਨ ਚੰਦ ਵੀ ਲੱਗਦਾ ਹੈ ਮਾਰਿਆ ਗਿਆ, ਇਹਦੇ ਸਿੱਖ ਆਉਣਗੇ ਤੇ ਫਿਰ ਮੈਨੂੰ ਸ਼ਤਰੂ ਜਾਣ ਕੇ ਉਹ ਗੁੱਸੇ ਦੇ ਨਾਲ ਹੁਣੇ ਮਾਰ ਦੇਣਗੇ। ਆਬੇ ਇਹ ਕਲ ਹੈ ਮਮ ਤੀਰ, ਲੜਤ ਰਾਇਓ ਬਹੁ ਸ਼ਮਤ ਸਰੀਰ। ਤੇ ਕਰਮਚੰਦ ਨੂੰ ਜਦੋਂ ਹੋਸ਼ ਆਈ ਹੈ, ਉਹਨੇ ਆਪਣੇ ਮਨ ਦੇ ਵਿੱਚ ਇਹ ਵਿਉਂਤ ਸੋਚੀ ਹੈ ਕਿ ਮੈਂ ਵੀ ਇਕੱਲਾ ਹਾਂ, ਗੁਰੂ ਵੀ ਇਕੱਲਾ ਹੈ। ਦੂਸਰੇ ਪਾਸੇ ਗੁਰੂ ਲੜਦਾ ਲੜਦਾ ਦੋਵਾਂ ਦੇ ਨਾਲ ਬੜਾ ਥੱਕਾ ਹੋਇਆ, ਇਸ ਕਰਕੇ ਮੈਂ ਇਸ ਨੂੰ ਆਸਾਨੀ ਦੇ ਨਾਲ ਹੀ ਮਾਰ ਲਵਾਂਗਾ। ਉੱਠ ਮੈਂ ਹੱਥੋਂ ਮਹਾਂ ਜਸ ਪਾਉਂ, ਸ਼ਾਹ ਸਮੀਪ ਸੋ ਜਾਏ ਸੁਣਾਉਂ। ਸੋਚਦਾ ਹੈ ਕਰਮਚੰਦ ਕਿ ਮੈਨੂੰ ਚਾਹੀਦਾ ਕਿ ਸ਼ੀਘਰਤਾ ਦੇ ਨਾਲ ਉੱਠਾਂ ਤੇ ਗੁਰੂ ਨੂੰ ਉੱਠ ਕੇ ਮਾਰ ਦਿਆਂ, ਇਸ ਤਰ੍ਹਾਂ ਕਰਨ ਦੇ ਨਾਲ ਮੈਨੂੰ ਵੱਡੇ ਜਸ ਦੀ ਪ੍ਰਾਪਤੀ ਹੋਵੇਗੀ ਤੇ ਦੂਸਰੇ ਪਾਸੇ ਬਾਦਸ਼ਾਹ ਨੂੰ ਜਦੋਂ ਪਤਾ ਲੱਗੇਗਾ ਕਿ ਮੈਂ ਗੁਰੂ ਨੂੰ ਮਾਰਿਆ ਤੇ ਵੱਡੀ ਸੋਭਾ ਕਰੇਗਾ। ਇਮ ਵਿਚਾਰ ਕਰ ਉੱਠ ਲਲਕਾਰਾ, ਠਾਂਡੋ ਰਹੋ ਨਵਾਬ ਤੈ ਮਾਰਾ। ਉੱਠਦਿਆਂ ਸਾਰ ਕਰਮਚੰਦ ਨੇ ਲਕਾਰਿਆ ਸਤਿਗੁਰਾਂ ਨੂੰ, ਕਹਿੰਦਾ ਠਾਂਡੋ ਰਹੋ ਨਵਾਬ ਤੈ ਮਾਰਾ, ਹੇ ਗੁਰੂ ਖਲੋਤਾ ਰਵੇ, ਨਵਾਬ ਨੂੰ ਤੂੰ ਮਾਰ ਦਿੱਤਾ। ਨਿਜ ਕਰ ਤੂ ਤਣ ਕੋ ਫਲ ਲੀਜੈ, ਜਮ ਸਥਾਨ ਕੋ ਦੇਖਣ ਕੀਜੈ। ਮੂਰਖ ਕਰਮਚੰਦ ਸਤਿਗੁਰਾਂ ਨੂੰ ਕਹਿੰਦਾ
ਕਿ ਗੁਰੂ ਜਿਹੜੀਆਂ ਤੂੰ ਕਰਤੂਤਾਂ ਕੀਤੀਆਂ ਨੇ ਉਹਦਾ ਫਲ ਹੁਣ ਤੈਨੂੰ ਦਿੱਤਾ ਜਾਵੇਗਾ। ਜਮ ਸਥਾਨ ਕੋ ਦੇਖਣ ਕੀਜੈ, ਜਮਾਂ ਦੀ ਪੁਰੀ ਹੁਣ ਤੈਨੂੰ ਵੇਖਣੀ ਪਏਗੀ।
ਨੰਦਨ ਚੰਦੂ ਸਵਾਹੀ ਕੇਰਾ, ਮਹਾ ਕ੍ਰੋਧ ਤੇ ਸ੍ਰੀ ਗੁਰ ਹੀਰਾ।
ਚੰਦੂ ਦੇ ਲੜਕੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਮਹਾ ਕ੍ਰੋਧ ਤੇ ਸ੍ਰੀ ਗੁਰੂ ਹੀਰਾ, ਬੜੇ ਕ੍ਰੋਧ ਦੇ ਨਾਲ ਸਤਿਗੁਰਾਂ ਨੇ ਕਰਮ ਚੰਦ ਨੂੰ ਵੇਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਵਲੋ ਜੀਵਤ ਹੈ ਰਣ ਮਾਹੀ, ਨਿਜ ਸੰਗਣ ਸੰਗ ਗਮਣਿਓ ਨਾਹੀ। ਸਤਿਗੁਰੂ ਜੀ ਕਹਿੰਦੇ ਨੇ ਅਜੇ ਜਿਉਂਦਾ ਹੈ, ਨਿਜ ਸੰਗਣ ਸੰਗ ਗਮਣਿਓ ਨਾਹੀ, ਕਿ ਤੂੰ ਆਪਣੇ ਸਾਥੀਆਂ ਦੇ ਨਾਲ ਅਜੇ ਜਮਾਂ ਦੀ ਪੁਰੀ ਨੂੰ ਨਹੀਂ ਗਿਆ। ਮੈਂ ਤੇ ਸਮਝਦਾ ਸੀ ਤੂੰ ਮਰ ਗਿਆ ਹੋਵੇਗਾ, ਪਰ ਤੂੰ ਅਜੇ ਜਿਉਂਦਾ।
ਤੋਹੇ ਉਡੀਕਤ ਹੋਹੇ ਅਗਾਰੀ, ਕਿਵ ਬਿਲਾਂਬ ਤਿੰਨ ਪਿੱਛੇ ਧਾਰੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਰਮ ਚੰਦ ਨੂੰ ਕਹਿੰਦੇ ਨੇ ਕਿ ਜਿਹੜੇ ਤੇਰੇ ਸਾਥੀ ਮਰ ਗਏ ਨੇ ਉਹ ਤੈਨੂੰ ਉਡੀਕਦੇ ਹੋਣਗੇ ਅੱਗੇ ਖਲੋ ਕੇ, ਕਿਵ ਬਲਾਂਬ ਤਿੰਨ ਪਿੱਛੇ ਧਾਰੀ, ਤੇ ਤੂੰ ਕਿਉਂ ਇੰਨੀ ਦੇਰੀ ਕੀਤੀ ਹੈ, ਤੈਨੂੰ ਤੇ ਉਹਨਾਂ ਦੇ ਨਾਲ ਛੇਤੀ ਮਿਲਣਾ ਚਾਹੀਦਾ।
ਨਿਕਟ ਆਓ ਤਿੰਨ ਸਾਥ ਮਿਲਾਵੇ, ਬਹੁਰ ਇਕਾਕੀ ਜਮਪੁਰ ਜਾਵੇ।
ਸਤਿਗੁਰੂ ਜੀ ਕਹਿੰਦੇ ਨੇ ਛੇਤੀ ਸਾਡੇ ਲਾਗੇ ਆ, ਤਾਂ ਕਿ ਮਾਰ ਕੇ ਅਸੀਂ ਤੈਨੂੰ ਉਹਨਾਂ ਦੇ ਨਾਲ ਮਿਲਾ ਦਈਏ।
ਬਹੁਰ ਇਕਾਕੀ ਜਮਪੁਰ ਜਾਵੇ, ਜੇ ਦੇਰੀ ਲੱਗੀ ਤੇ ਫਿਰ ਜਮਾਂ ਦੀ ਪੁਰੀ ਨੂੰ ਇਕੱਲਿਆਂ ਜਾਣਾ ਪਵੇਗਾ, ਛੇਤੀ ਲਾਗੇ ਆ ਤਾਂ ਕਿ ਉਹਨਾਂ ਦੇ ਨਾਲ ਤੈਨੂੰ ਮਿਲਾ ਦਈਏ।
ਇਮ ਕਹਿਤੇ ਗੋਰੇ ਉਪਰ ਆਇਓ, ਨਾ ਗੋ ਚੰਦਰ ਹਾਸ ਚਮਕਾਇਓ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਬੜਾ ਗੁੱਸਾ ਆਇਆ ਕਰਮ ਚੰਦ ਨੂੰ, ਗੁੱਸੇ ਦੇ ਨਾਲ ਤਲਵਾਰ ਨੂੰ ਨੰਗਿਆਂ ਕਰਕੇ ਚਮਕਾਉਂਦਾ ਹੋਇਆ ਅੱਗੇ ਵਧੇ।
ਜਿਮ ਦੀਪਕ ਪਰ ਜਾਏ ਪਤੰਗ, ਕਰੇ ਬਿਨਾਸ਼ਣ ਆਪਣੇ ਅੰਗ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ ਸਤਿਗੁਰਾਂ ਦੇ ਵੱਲ ਵਧਿਆ ਹੈ ਕਰਮ ਚੰਦ। ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਦੀਵੇ ਦੀ ਰੋਸ਼ਨੀ ਦੇ ਉੱਤੇ ਪਤੰਗੇ ਪਰਵਾਨੇ ਸੜਨ ਦੇ ਵਾਸਤੇ ਆਉਂਦੇ ਨੇ, ਇਸ ਤਰੀਕੇ ਦੇ ਨਾਲ ਕਰਮ ਚੰਦ ਅੱਗੇ ਵਧਿਆ। ਮਾਨੋ ਕਿ ਜਗਦੀ ਹੋਈ ਲਾਟ ਸਤਿਗੁਰੂ ਜੀ ਨੇ ਤੇ ਪਤੰਗੇ ਵਰਗਾ ਕਰਮ ਚੰਦ ਸੜਨ ਦੇ ਵਾਸਤੇ ਅੱਗੇ ਹੋ ਗਿਆ।
ਮੂਰਖ ਜਾਏ ਨੇਰ ਤਬ ਠਾਨਾ, ਸਤਿਗੁਰ ਬੋਲੇ ਬਣ ਸਭ ਧਾਨਾ।
ਮੂਰਖ ਸਤਿਗੁਰਾਂ ਦੇ ਜਦੋਂ ਹੀ ਲਾਗੇ ਗਿਆ ਤੇ ਸਤਿਗੁਰਾਂ ਨੇ ਆਖਿਆ, ਬਣ ਸਾਵਧਾਨਾ, ਹੇ ਕਰਮ ਚੰਦ ਸਾਵਧਾਨ ਹੋ ਜਾ, ਹੁਸ਼ਿਆਰ ਹੋ ਜਾ।
ਕਰ ਲਿਓ ਵਾਰ ਪ੍ਰਥਮ ਬਲ ਤਰ ਕੈ, ਨਤ ਪਛਤੈ ਹੈ ਪਿਛੇ ਮਰ ਕੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਤੂੰ ਵਾਰ ਕਰ ਲੈ ਆਪਣੇ ਜ਼ੋਰ ਦੇ ਨਾਲ, ਜੇਕਰ ਤੂੰ ਪਹਿਲਾਂ ਵਾਰ ਨਾ ਕੀਤਾ ਬਾਅਦ ਦੇ ਵਿੱਚ ਤੈਨੂੰ ਪਛਤਾਉਣਾ ਪਵੇਗਾ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਮੈਂ ਵਾਰ ਕਰਾਂਗਾ ਫਿਰ ਤੂੰ ਬਚੇਗਾ ਨਹੀਂ। ਇਸ ਕਰਕੇ ਤੇਰੇ ਮਨ ਦੀ ਚਾਹ ਜਿਹੜੀ ਹੈ ਉਹ ਕਿਤੇ ਅਧੂਰੀ ਨਾ ਰਹਿ ਜੇ, ਇਸ ਕਰਕੇ ਤੂੰ ਪਹਿਲਾਂ ਵਾਰ ਕਰ ਲੈ।
ਸੁਣ ਤਾਂ ਵਾਰ ਕੀਨ ਸਤਾਵ ਆਏ, ਸਿਰ ਕੋ ਕਿਦੋਂ ਸਿਕੰਦ ਤਕਾਏ।
ਉਸ ਵੇਲੇ ਸੁਣਦਿਆਂ ਸਾਰ ਕਰਮ ਚੰਦ ਨੇ ਸਤਿਗੁਰਾਂ ਦੇ ਉੱਤੇ ਵਾਰ ਕੀਤਾ ਹੈ, ਜਾਂ ਮੋਢੇ ਦਾ ਤੇ ਜਾਂ ਸਿਰ ਦਾ ਦਾ ਤੱਕ ਕੇ।
ਖੜਗ ਚਲਾਇਓ ਗੋਰੇ ਅਵਿਲੋਕਾ, ਆਪਣੇ ਖੜਗ ਪਰ ਤਿਸ ਕੋ ਰੋਕਾ।
ਜਦੋਂ ਤਲਵਾਰ ਦਾ ਵਾਰ ਕੀਤਾ ਤੇ ਸਤਿਗੁਰਾਂ ਨੇ ਵੀ ਅੱਗੋਂ ਤਲਵਾਰ ਦੇ ਨਾਲ ਉਸ ਦੇ ਵਾਰ ਨੂੰ ਰੋਕਣ ਦਾ ਯਤਨ ਕੀਤਾ।
ਰਿਸ ਤੇ ਬਲ ਤੇ ਤਿੰਨੇ ਪ੍ਰਹਾਰਾ, ਬਜਿਓ ਖੜਗ ਪਰ ਖੜਗ ਕਰਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜੇ ਗੁੱਸੇ ਦੇ ਨਾਲ ਤੇ ਬੜੀ ਤਾਕਤ ਦੇ ਨਾਲ ਪ੍ਰਹਾਰ ਕੀਤਾ ਸੀ ਕਰਮ ਚੰਦ ਨੇ, ਅੱਗੋਂ ਸਤਿਗੁਰਾਂ ਨੇ ਵੀ ਬੜੇ ਜ਼ੋਰ ਦੇ ਨਾਲ ਤਲਵਾਰ ਤੇ ਵਾਰ ਨੂੰ ਰੋਕਿਆ, ਪਰ ਉਸ ਵੇਲੇ ਦੋਵੇਂ ਤਲਵਾਰਾਂ ਬੜੇ ਜ਼ੋਰ ਦੇ ਨਾਲ ਇੱਕ ਦੂਜੇ ਦੇ ਉੱਤੇ ਵੱਜੀ।
ਦੋਨੋ ਟੂਟ ਤਰਾ ਪਰ ਪਰੇ, ਦੋਨੋ ਮੁਸ਼ਟ ਰਹੇ ਕਰ ਤਰੇ।
ਤਲਵਾਰ ਇੱਕ ਦੂਜੀ ਦੇ ਨਾਲ ਟਕਰਾਈ ਹੈ, ਦੋਵੇਂ ਤਲਵਾਰਾਂ ਟਕਰਾ ਕੇ ਟੁੱਟ ਗਈਆਂ ਨੇ। ਸਤਿਗੁਰਾਂ ਦੀ ਤਲਵਾਰ ਵੀ ਟੁੱਟ ਗਈ ਤੇ ਦੂਸਰੇ ਪਾਸੇ ਕਰਮ ਚੰਦ ਦੀ ਕਿਰਪਾਨ ਵੀ ਟੁੱਟ ਗਈ। ਦੋਨੋ ਮੁਸ਼ਟ ਰਹੇ ਕਰ ਤਾਰੇ, ਦੋਵਾਂ ਦੇ ਹੱਥਾਂ ਦੇ ਵਿਚ ਤਲਵਾਰਾਂ ਦੀਆਂ ਮੁੱਠਾਂ ਫੜੀਆਂ ਰਹਿ ਗਈ।
ਪਿਖ ਸ੍ਰੀ ਹਰ ਗੋਬਿੰਦ ਵਿਚਾਰੇ, ਅਬ ਜਮ ਤਰ ਸੋ ਜੇਸ ਮਾਰੇ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੇ, ਸੋਚਦੇ ਨੇ ਅਬ ਜਮ ਤਰ ਸੋ ਜੇ ਇਸ ਮਾਰੇ, ਕਿਉਂਕਿ ਸਤਿਗੁਰਾਂ ਦੇ ਕਮਰ ਕੱਸੇ ਦੇ ਵਿਚ ਬਹੁਤ ਸਾਰੇ ਹਥਿਆਰ ਕੱਸੇ ਰਹਿੰਦੇ ਸਨ। ਸਤਿਗੁਰਾਂ ਦੀ ਤਲਵਾਰ ਭਾਵੇਂ ਟੁੱਟ ਗਈ ਹੈ ਪਰ ਅਜੇ ਹਥਿਆਰ ਨਹੀਂ ਮੁੱਕੇ, ਕਮਰ ਕੱਸੇ ਦੇ ਵਿਚ ਬਹੁਤ ਕੁਝ ਮਾਰਨ ਦੇ ਵਾਸਤੇ ਪਿਆ ਹੈ। ਸਤਿਗੁਰਾਂ ਨੇ ਸੋਚਿਆ ਕਿ ਜੇ ਇਸ ਵੇਲੇ ਇਹਨੂੰ ਜਮ ਧਾਰ ਮਾਰੀ ਜਾਵੇ, ਕਟਾਰ ਛੋਟੀ ਨੂੰ ਆਖਿਆ ਜਾਂਦਾ ਹੈ ਜਮ ਧਾਰ,
ਸ਼ਸਤਰ ਮੌਤ ਤੇ ਦੁਸ਼ਟ ਮਰੈ ਹੈ ਜਾਂ ਤੇ ਹਾਥਨ ਸਾਥ ਹਤਾ ਹੈ।
ਸਤਿਗੁਰੂ ਜੀ ਨੇ ਯੁੱਧ ਨੀਤੀ ਨੂੰ ਵਿਚਾਰਿਆ, ਨਿਹੱਥਾ ਹੋ ਗਿਆ, ਇਹਦੇ ਕੋਲ ਕੋਈ ਵੀ ਸ਼ਸਤਰ ਨਹੀਂ ਹੈ ਤੇ ਸਤਿਗੁਰੂ ਜੀ ਸੋਚਦੇ ਨੇ ਜੇ ਮੈਂ ਇਸ ਨੂੰ ਕਟਾਰ ਦੇ ਨਾਲ ਮਾਰਾਂਗਾ, ਸ਼ਸਤਰ ਦੇ ਨਾਲ ਇਹਦੀ ਮੌਤ ਹੋਵੇਗੀ, ਇਹ ਸਾਡੇ ਵਾਸਤੇ ਚੰਗਾ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਵਿਚਾਰਦੇ ਨੇ ਜਾਂ ਤੇ ਹਾਥਨ ਸਾਥ ਹਤਾ ਹੈ, ਇਸ ਕਰਕੇ ਸਾਨੂੰ ਚਾਹੀਦਾ ਇਹ ਵੀ ਨਿਹੱਥਾ ਹੈ ਤੇ ਨਿਹੱਥੇ ਹੋ ਕੇ ਅਸੀਂ ਵੀ ਹੱਥਾਂ ਦੇ ਨਾਲ ਹੀ ਇਸ ਨੂੰ ਮਾਰੀਏ।
ਏ ਪੀ ਖਰਿਓ ਨਿਰਾ ਰੁੱਧ ਰਹਿਓ, ਹਤਨ ਸ਼ਸਤਰ ਨਹੀਂ ਆਛੋ ਲਹਿਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਨਿਹੱਥਾ ਖਲੋਤਾ ਹੈ, ਕੋਈ ਹਥਿਆਰ ਇਹਦੇ ਕੋਲ ਨਹੀਂ ਹੈ, ਸਾਨੂੰ ਵੀ ਚਾਹੀਦਾ ਕਿ ਹਥਿਆਰ ਦਾ ਵਾਰ ਨਾ ਕਰੀਏ, ਅਸੀਂ ਵੀ ਨਿਹੱਥੇ ਹੋ ਕੇ ਇਹਦੇ ਨਾਲ ਲੜੀਏ।
ਬਲ ਕਰ ਗਹੀ ਬਾਂਹ ਗੁਰ ਤਬੈ, ਜਤਨ ਛੁੱਟਣ ਹਿਤ ਠਾਣ ਤਸਬੈ।
ਸਤਿਗੁਰਾਂ ਨੇ ਕਟਾਰ ਨਹੀਂ ਕੱਢੀ ਕਮਰ ਕੱਸੇ ਦੇ ਵਿੱਚੋਂ ਮਾਰਨ ਦੇ ਵਾਸਤੇ, ਸਤਿਗੁਰਾਂ ਨੇ ਅੱਗੇ ਵੱਧ ਕੇ ਕਰਮਚੰਦ ਨੂੰ ਬਾਂਹ ਤੋਂ ਘੁੱਟ ਕੇ ਫੜ ਲਿਆ ਹੈ, ਛੁੱਟਣ ਦਾ ਯਤਨ ਕਰਦਾ ਹੈ, ਪੂਰਾ ਜ਼ੋਰ ਲਾਉਂਦਾ ਹੈ ਪਰ ਬਾਂਹ ਸਤਿਗੁਰਾਂ ਤੋਂ ਨਹੀਂ ਛੁੱਟਦੀ।
ਜਿਮ ਗਜ ਸੋਂਡ ਬਿਖੇ ਗਹੀ ਵਾਵੇ, ਬਹੁਰੇ ਅੰਗ ਨਿਜ ਸਸਾ ਛੁਡਾਵੇ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਮਾਨੋ ਜਿਸ ਤਰ੍ਹਾਂ ਕੋਈ ਵੱਡਾ ਹਾਥੀ ਛੋਟੇ ਜੇ ਖਰਗੋਸ਼ ਨੂੰ ਆਪਣੀ ਸੁੰਡ ਦੇ ਵਿਚ ਜਕੜ ਲੈਂਦਾ, ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਰਮਚੰਦ ਨੂੰ ਫੜ ਲਿਆ, ਛੁੱਟਣ ਦਾ ਯਤਨ ਕਰਦਾ ਪਰ ਬਾਂਹ ਨਹੀਂ ਛੁੱਟਦੀ।
ਜੋਰ ਮਰੋਰ ਤੋਰ ਕਰ ਰਹਿਓ, ਮੋਚਣ ਹੱਥ ਨ ਕਿਉਂ ਲਹਿਓ।
ਕਰਮਚੰਦ ਨੇ ਬੜਾ ਜ਼ੋਰ ਲਾਇਆ, ਬੜੇ ਮਰੋੜੇ ਖਾਦੇ, ਬੜਾ ਤੋੜਨ ਦਾ ਯਤਨ ਕੀਤਾ, ਮੋਚਣ ਹੱਥ ਨਾ ਕਿਉਂ ਲਹਿਓ, ਪਰ ਕਿਸੇ ਵੀ ਤਰੀਕੇ ਦੇ ਨਾਲ ਕਰਮਚੰਦ ਆਪਣੀ ਬਾਂਹ ਨੂੰ ਛੁਡਾ ਨਾ ਸਕਿਆ।
ਦੁਤੀਆ ਹੱਥ ਤੇ ਓਜ ਦਿਖਾਵਤ, ਸ਼ੇਰ ਅੰਕ ਜਿਉ ਮ੍ਰਿਗ ਉਤਲਾਵਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਬਾਂਹ ਤੇ ਸਤਿਗੁਰਾਂ ਨੇ ਘੁੱਟ ਕੇ ਫੜ ਲਈ ਹੈ, ਦੂਸਰੇ ਹੱਥ ਦੇ ਨਾਲ ਆਪਣੀ ਤਾਕਤ ਦਿਖਾਉਂਦਾ, ਪਰ ਕਵੀ ਜੀ ਪ੍ਰਮਾਣ ਦਿੰਦੇ ਨੇ ਸ਼ੇਰ ਅੰਕ ਜਿਉ ਮ੍ਰਿਗ ਉਤਲਾਵਤ, ਸ਼ੇਰ ਦੀ ਜੱਫੀ ਦੇ ਵਿਚ ਜਿਵੇਂ ਮ੍ਰਿਗ ਭਾਵ ਕੇ ਹਿਰਨ ਕਾਲਾ ਪੈਂਦਾ ਹੈ ਨਾ, ਇਸ ਤਰ੍ਹਾਂ ਛਟਪਟਾ ਰਿਹਾ ਹੈ ਕਰਮਚੰਦ।
ਤਬ ਸਤ ਗੁਰ ਗਹਿ ਕੇ ਕਰ ਦਾਏ, ਅਲਪ ਪਾਰ ਲਖ ਲੀਨ ਉਠਾਏ।
ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰਾਂ ਨੇ ਦੋਵਾਂ ਹੱਥਾਂ ਦੇ ਨਾਲ ਉਹਦੀ ਬਾਂਹ ਨੂੰ ਨਹੀਂ ਫੜਿਆ, ਸਿਰਫ ਖੱਬੇ ਹੱਥ ਦੇ ਨਾਲ ਸਤਿਗੁਰਾਂ ਨੇ ਬਾਂਹ ਨੂੰ ਫੜਿਆ, ਉਹ ਛੁਡਾ ਨਹੀਂ ਸਕਿਆ। ਫਿਰ ਸਤਿਗੁਰਾਂ ਨੇ ਆਪਣੇ ਸੱਜੇ ਹੱਥ ਦਾ ਸਹਾਰਾ ਦੇ ਕੇ ਥੋੜਾ ਜਿਹਾ ਭਾਰ ਕਰਮਚੰਦ ਦਾ ਜਾਣ ਕੇ ਉਸ ਨੂੰ ਆਪਣੇ ਉਤਾਂਹ ਚੁੱਕ ਲਿਆ ਬਾਹਾਂ ਦੇ ਉੱਤੇ।
ਕਰਿਓ ਪ੍ਰਮਾਵਣ ਕੇ ਤੱਕ ਫੇਰੇ, ਛਿਤ ਪਛਾਰ ਕਰ ਦੀਨਸ ਗੇਰੇ।
ਬਾਹਾਂ ਦੇ ਉੱਤੇ ਉਠਾ ਕੇ ਸਤਿਗੁਰਾਂ ਨੇ ਕਾਫੀ ਵਾਰ ਇਧਰ ਉਧਰ ਪੁਆਂਟਣੀਆਂ ਦਿੱਤੀਆਂ ਨੇ, ਉਸ ਨੂੰ ਘੁਮਾਇਆ ਹੈ ਤੇ ਫਿਰ ਅਚਾਨਕ ਹੀ ਧਰਤੀ ਦੇ ਉੱਤੇ ਪਛਾੜ ਕੇ ਸੁੱਟ ਦਿੱਤਾ।
ਫੂਟ ਗਇਓ ਸਿਰ ਚੂਰਨ ਅੰਗ, ਤਨ ਕੇ ਸੰਦ ਛੁਟੀ ਸਰ ਬੰਗ।
ਸਿਰ ਦੇ ਭਾਰ ਸੁੱਟਿਆ ਹੈ ਜ਼ਮੀਨ ਤੇ, ਜਦੋਂ ਹੀ ਕਰਮਚੰਦ ਦਾ ਸਿਰ ਲੱਗਾ ਤੇ ਸਿਰ ਫੁੱਟ ਗਿਆ, ਉਸੇ ਵੇਲੇ ਅੰਗਾਂ ਦਾ ਮਾਨੋ ਕੇ ਚੂਰਨ ਬਣ ਗਿਆ ਹੈ। ਤਨ ਕੀ ਸੰਦ ਛੁਟੀ ਸਰਭੰਗ ਕਹਿਣ ਤੋਂ ਪਾਵੇ ਹੈ ਕਿ ਸਰੀਰ ਦੇ ਸਾਰੇ ਅੰਗਾਂ ਦੇ ਜਿਹੜੇ ਜੋੜ ਸੀ ਨਾ, ਉਸੇ ਵੇਲੇ ਟੁੱਟ ਗਏ। ਇਸ ਤਰੀਕੇ ਦੇ ਨਾਲ ਉਸੇ ਵੇਲੇ ਕਰਮਚੰਦ ਦੀ ਮੌਤ ਹੋ ਗਈ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਮਚੰਦ ਨੂੰ ਮਾਰਿਆ।
ਕਰਮ ਚੰਦ ਨੂੰ ਪੀ ਹੋਸ਼ ਆਏ ਗਈ। ਉੱਠ ਉਸ ਧਿਆਨ ਦੁੜਾਇਆ ਜੀ, ਸਾਥੀ ਦੋਏ ਮਹਿਰਾਨ ਦੇ ਵਿੱਚ ਡਿੱਗੇ। ਆਣ ਮੌਤ ਨੇ ਮੂੰਹ ਦਿਖਾਇਆ ਜੀ, ਲੱਗਾ ਨਜ਼ਰ ਬਚਾ ਕੇ ਵਾਰ ਕਰਨੇ, ਲੱਗਾ ਨਜ਼ਰ ਬਚਾ ਕੇ ਵਾਰ ਕਰਨੇ। ਗੁਰਾਂ ਉਸ ਨੂੰ ਘੇਰ ਠਹਿਰਾਇਆ ਜੀ, ਪੈਂਦੀ ਸੱਟੇ ਸਤਿਗੁਰਾਂ ਨੇ ਪਾਰ ਕੀਤਾ, ਪਾਪੀ ਸਾਥੀਆਂ ਨਾਲ ਮਿਲਾਇਆ ਜੀ। ਤਿੰਨੇ ਮੁੱਢ ਉਪਾਦ ਦੇ ਪੁੱਟ ਸੁੱਟੇ, ਉੱਚੀ ਸਤਿਗੁਰਾਂ ਸ਼ਬਦ ਅਲਾਇਆ ਜੀ। ਹੋਈ ਜੈ ਗੁਰੂ ਨਾਨਕ ਕਰਤਾਰ ਸਿੰਘਾ, ਸੂਬਾ ਮਾਰਿਆ ਚੇੜਾ ਮੁਕਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਤਿੰਨਾਂ ਨੂੰ ਮਾਰ ਦਿੱਤਾ, ਕਰਮ ਚੰਦ ਨੂੰ, ਰਤਨ ਚੰਦ ਨੂੰ ਔਰ ਸੂਬੇ ਅਬਦੁਲ ਖਾਨ ਨੂੰ। ਕਵੀ ਜੀ ਲਿਖਦੇ ਨੇ, ਜਦੋਂ ਇਹਨੂੰ ਵੀ ਮਾਰ ਦਿੱਤਾ ਤੇ ਸਤਿਗੁਰਾਂ ਨੇ ਜ਼ੋਰ ਦੇ ਨਾਲ ਆਖਿਆ, ਜੈ ਗੁਰੂ ਨਾਨਕ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ, ਤੁਹਾਡੀ ਹਮੇਸ਼ਾ ਜਿੱਤ ਹੋਵੇ।
ਇਮ ਬਿਨਾਸ ਗਣ ਸ਼ਤਰੂ ਕਰਕੇ, ਪੁਣ ਚੋਂ ਦਿਸ਼ ਮੈਂ ਭਲੇ ਨਿਹਰ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਆਪਣੇ ਵੈਰੀਆਂ ਦਾ ਨਾਸ਼ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਚਾਰੇ ਪਾਸੇ ਨਿਗਾਹ ਮਾਰੀ ਹੈ ਕਿ ਕੋਈ ਤੁਰਕ ਲਾਗੇ ਨਾ ਹੋਵੇ।
ਰਹਿਓ ਨਾ ਕੋਈ ਲੜਬੇ ਯੋਗ, ਹੋਤੇ ਜੀਅਤ ਕੁਛ ਭਾਗੇ ਲੋਗ।
ਲੜਨ ਦੇ ਲਾਇਕ ਉਸ ਵੇਲੇ ਕੋਈ ਵੀ ਸਤਿਗੁਰਾਂ ਦੇ ਲਾਗੇ ਨਹੀਂ ਸੀ, ਕਿਉਂਕਿ ਕਾਫੀ ਤੇ ਮਾਰੇ ਗਏ ਸਨ, ਜਿਹੜੇ ਜਿਉਂਦੇ ਸਨ ਉਹ ਡਰ ਕੇ ਦੌੜ ਗਏ।
ਪਾਇਓ ਅੰਧੇਰਾ ਦ੍ਰਿਸ਼ਟ ਨ ਪਰੈ, ਜਹ ਕਹ ਤੁਰਕ ਤਰਾਸ ਕੋ ਤਰੈ।
ਕਵੀ ਜੀ ਲਿਖਦੇ ਨੇ, ਬਹੁਤ ਜ਼ਿਆਦਾ ਗਾੜਾ ਹਨੇਰਾ ਪਸਰ ਗਿਆ, ਇਸ ਕਰਕੇ ਬਹੁਤੇ ਸਾਰੇ ਵੈਰੀ ਨਜ਼ਰ ਵੀ ਨਹੀਂ ਆਉਂਦੇ, ਪਰ ਜਿੱਥੇ ਕਿੱਥੇ ਉਹ ਦਬਕੇ ਹੋਏ ਨੇ, ਡਰ ਨੂੰ ਧਾਰਨ ਕੀਤਾ। ਜਿਹੜੇ ਨਹੀਂ ਵੀ ਨੱਠੇ ਉਹ ਵੀ ਸਾਹਮਣੇ ਨਹੀਂ ਆਏ।
ਸੂਬਾ ਮਾਰਿਓ ਜਾਨ ਸਭ ਲੀਨੋ, ਜੀਅਤ ਸ਼ੇਖ ਪਾਗੇ ਡਰ ਚੀਨੋ।
ਜਦੋਂ ਸੂਬੇ ਅਬਦੁਲ ਖਾਨ ਦੀ ਮੌਤ ਹੋ ਗਈ ਤੇ ਫੇਰ ਉਸ ਤੋਂ ਬਾਅਦ ਕੋਈ ਵੀ ਲਾਗੇ ਨਹੀਂ ਰਿਹਾ, ਜਿਹੜੇ ਪਹਿਲਾਂ ਜਿਉਂਦੇ ਸਨ ਉਹ ਡਰ ਕੇ ਉਸ ਵੇਲੇ ਦੌੜ ਗਏ, ਕਿਉਂਕਿ ਜਦੋਂ ਵੀ ਕਿਸੇ ਦਾ ਸਰਦਾਰ ਸਿਰ ਤੇ ਨਹੀਂ ਹੁੰਦਾ ਤੇ ਫੌਜਾਂ ਕਦੇ ਲੜਦੀਆਂ ਨਹੀਂ ਹਨ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਬਿਨਾ ਮਾਲਕੋ ਫੌਜ ਹੁਣ ਲੜੇ ਕਾਨੂੰ, ਇੱਕ ਦਮ ਹੀ ਛੱਡ ਮੈਦਾਨ ਭੱਜੇ। ਇੱਕ ਰਾਤ ਹਨੇਰੀ ਤੇ ਮਗਰ ਵੈਰੀ, ਜਿੱਧਰ ਮੂੰਹ ਹੋਇਆ ਉਧਰ ਜਾਣ ਭੱਜੇ। ਇੱਕ ਦੂਜੇ ਨੂੰ ਕਿਸੇ ਨੇ ਪੁੱਛੇ ਆਣਾ, ਇੱਕ ਦੂਜੇ ਨੂੰ ਕਿਸੇ ਨੇ ਪੁੱਛੇ ਆਣਾ। ਪਏ ਜੰਗ ਦੇ ਛੱਡ ਸਮਾਨ ਭੱਜੇ, ਭਾਰੀ ਫਤਿਹ ਪਾਈ ਸਤਿਗੁਰੂ ਜੀ ਨੇ। ਵੈਰੀ ਛੱਡ ਕੇ ਸਾਰੇ ਗੁਮਾਨ ਭੱਜੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਜਿੱਤ ਦੀ ਪ੍ਰਾਪਤੀ ਕੀਤੀ ਹੈ ਤੇ ਦੂਸਰੇ ਪਾਸੇ ਗੁਮਾਨੀ ਵੈਰੀ ਕਾਇਰ ਬਣ ਕੇ ਦੌੜ ਗਏ।
ਸਨੇ ਸਨੇ ਕਾਇਰ ਜਬ ਪਾਗੇ, ਵਿਦਿਆ ਦੇਖਤ ਨਹੀਂ ਰੇ ਪਾਇਆਗੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੌਲੀ ਹੌਲੀ ਸਾਰੇ ਦੇ ਸਾਰੇ ਕਾਇਰ ਬਣ ਕੇ ਦੌੜ ਗਏ ਨੇ। ਉਸ ਵੇਲੇ ਬਿਧੀ ਚੰਦ ਨੇ ਦੇਖਿਆ ਕਿ ਮੇਰੇ ਸਾਹਮਣੇ ਵੀ ਲੜਨ ਵਾਲਾ ਕੋਈ ਵੈਰੀ ਨਹੀਂ।
ਗੁਰ ਸੁਧ ਹਿਤ ਪਾਛੇ ਕੋ ਮੁਰਿਓ, ਸਨੇ ਸਨੇ ਆਵਤ ਹੈ ਤੁਰਿਓ।
ਹੁਣ ਅੱਗੇ ਕੋਈ ਵੀ ਲੜਨ ਵਾਲਾ ਯੋਧਾ ਨਹੀਂ ਹੈ ਜਿਹਦੇ ਨਾਲ ਬਿਧੀ ਚੰਦ ਜੀ ਲੜ ਸਕਣ। ਉਸ ਵੇਲੇ ਗੁਰੂ ਜੀ ਦਾ ਧਿਆਨ ਕਰਕੇ ਫਿਰ ਸਤਿਗੁਰਾਂ ਵਾਲੇ ਪਾਸੇ ਹੌਲੀ ਹੌਲੀ ਤੁਰਿਆ ਹੈ ਬਿਧੀ ਚੰਦ।
ਇਤ ਸਤਿਗੁਰ ਸ਼ਰਮ ਕੋ ਕੁਛ ਠਾਨ, ਬੈਠ ਗਏ ਤਿਸ ਹੀ ਰਣ ਥਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਥੱਕ ਚੁੱਕੇ ਨੇ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਥਕੇਵੇਂ ਨੂੰ ਲਾਉਣ ਦੇ ਵਾਸਤੇ ਜਰਾ ਵੀ ਚੱਲਣ ਦੀ ਹਿੰਮਤ ਨਾ ਕੀਤੀ। ਸਤਿਗੁਰੂ ਜੀ ਉਸੇ ਜਗ੍ਹਾ ਦੇ ਉੱਤੇ ਰਣ ਭੂਮੀ ਦੇ ਵਿੱਚ ਹੀ ਆਰਾਮ ਕਰਨ ਦੇ ਵਾਸਤੇ ਬਹਿ ਗਏ।
ਤੀਨੋ ਮਰੇ ਨਿਕਟ ਹੀ ਪਰੇ, ਤਿਨ ਕੇ ਬੀਚ ਸਤਿਗੁਰੂ ਥਿਰੇ।
ਕਵੀ ਜੀ ਲਿਖਦੇ ਨੇ ਰਤਨ ਚੰਦ, ਕਰਮ ਚੰਦ ਤੇ ਸੂਬਾ ਅਬਦੁਲ ਖਾਨ ਲਾਗੇ ਹੀ ਮਰ ਕੇ ਡਿੱਗੇ ਹੋਏ ਨੇ ਤੇ ਉਹਨਾਂ ਦੇ ਲਾਗੇ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹਿ ਗਏ।
ਆਵਨ ਗਗਨ ਮੈਂ ਤਸ ਬਿਸਤਾਰਾ, ਨਹੀਂ ਨਿਕਟ ਹੀ ਪਰੇ ਨਿਹਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਬਹੁਤਾ ਜ਼ਿਆਦਾ ਹਨੇਰਾ ਹੋ ਗਿਆ ਹੈ, ਨਾ ਆਕਾਸ਼ ਦੇ ਵਿੱਚ ਕੁਝ ਦਿਸਦਾ ਹੈ ਤੇ ਨਾ ਹੀ ਧਰਤੀ ਤੇ ਕੋਈ ਦਿਸਦਾ ਹੈ। ਉਸ ਵੇਲੇ ਬਹੁਤ ਗਾੜਾ ਹਨੇਰਾ ਹੈ, ਆਪਣਾ ਹੱਥ ਪਸਾਰਿਆ ਹੋਇਆ ਵੀ ਨਜ਼ਰ ਨਹੀਂ ਆਉਂਦਾ।
ਚਾਲਨ ਤੁਫਾਂਗ ਸਕਲ ਹਟ ਰਹੀ, ਤੁਰਕ ਤਰਾਸ ਕਰ ਬੋਲਤ ਨਹੀਂ।
ਸਾਰੀਆਂ ਜਿਹੜੀਆਂ ਬੰਦੂਕਾਂ ਪਹਿਲਾਂ ਬੜੇ ਜ਼ੋਰ ਦੇ ਨਾਲ ਚੱਲ ਰਹੀਆਂ ਸਨ, ਹੁਣ ਸਾਰੀਆਂ ਇਕਦਮ ਬੰਦ ਹੋ ਗਈਆਂ ਨੇ, ਕੋਈ ਆਵਾਜ਼ ਨਹੀਂ ਆਉਂਦੀ।
ਹਟੇ ਸਕਲ ਨਿਜ ਨਿਸ਼ਚਪਸ ਚਾਤ, ਰੌਰਾ ਮਚਤ ਭਇਓ ਸਭ ਸ਼ਾਂਤ।
ਸਾਰੇ ਦੇ ਸਾਰੇ ਆਪੋ ਆਪਣੀ ਦਿਸ਼ਾ ਦੇ ਵੱਲ ਪਿੱਛੇ ਮੁੜ ਗਏ ਨੇ, ਜਿੱਥੇ ਬਹੁਤ ਵੱਡਾ ਰੌਲਾ ਮਚਿਆ ਹੋਇਆ ਸੀ ਉਹ ਰਣ ਭੂਮੀ ਬਿਲਕੁਲ ਸ਼ਾਂਤ ਹੋ ਗਈ।
ਜਾਣਿਓ ਭਰਿਓ ਨਹੀਂ ਕਿਤ ਕੋਏ, ਦੂਰ ਦੂਰ ਲੋ ਹਟ ਥਿਰ ਹੋਏ।
ਕੋਈ ਵੀ ਨਜ਼ਰੀ ਨਹੀਂ ਪੈਂਦਾ, ਇਸ ਕਰਕੇ ਸਾਰੇ ਦੇ ਸਾਰੇ ਆਪੋ ਆਪਣੀ ਦਿਸ਼ਾ ਦੇ ਵੱਲ ਪਿਛਾਂ ਹੋ ਕੇ ਰੁਕ ਗਏ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਜਹਾਂ ਸਤ ਗੁਰ ਡੇਰਾ ਨਿਜ ਡਾਰਾ, ਤਜੇ ਦਾਸ ਤਹ ਰਾਖ ਸੁਧਾਰਾ।
ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੋਇਆ ਸੀ ਲੜਨ ਤੋਂ ਪਹਿਲਾਂ, ਤਜੇ ਦਾਸ ਤਹ ਰਾਖ ਸੁਧਾਰਾ, ਥੋੜੇ ਜੇ ਦਾਸ ਉਸ ਡੇਰੇ ਦੀ ਰੱਖਿਆ ਦੇ ਵਾਸਤੇ ਸਤਿਗੁਰਾਂ ਨੇ ਪਿੱਛੇ ਛੱਡੇ ਹੋਏ ਸਨ।
ਤੇਨੋ ਵਿਚਾਰ ਕੀਨ ਮਨ ਮਾਹੀ, ਤਿਮਰ ਪਾਇਓ ਗੁਰ ਆਗਮ ਨਾਹੀ।
ਸਤਿਗੁਰਾਂ ਦੇ ਜਿਹੜੇ ਯੋਧੇ ਨੇ ਉਹ ਵਾਪਸ ਡੇਰੇ ਦੇ ਵਿੱਚ ਹੌਲੀ ਹੌਲੀ ਪਰਤ ਕੇ ਪਹੁੰਚਣ ਲੱਗੇ ਨੇ। ਜਿਹੜੇ ਡੇਰੇ ਦੇ ਵਿੱਚ ਠਹਿਰੇ ਹੋਏ ਸਨ ਉਹਨਾਂ ਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਸਾਰੇ ਦੇ ਸਾਰੇ ਹੌਲੀ ਹੌਲੀ ਮੁੜ ਰਹੇ ਨੇ, ਪਰ ਤਿਮਰ ਪਾਇਓ ਗੁਰ ਆਗਮ ਨਾਹੀ, ਬੜਾ ਹਨੇਰਾ ਹੋ ਗਿਆ ਪਰ ਸਤਿਗੁਰੂ ਜੀ ਅਜੇ ਮੁੜ ਕੇ ਡੇਰੇ ਦੇ ਵਿੱਚ ਵਾਪਸ ਨਹੀਂ ਆਏ।
ਸੰਦਿਆ ਭਰੀ ਜਾਣ ਤਿਸ ਕਾਲਾ, ਦੁਆ ਮਸ਼ਾਲ ਚੀ ਜਾਰ ਮਸਾਲਾ।
ਚਿੰਤਾ ਵਧੀ ਸਾਰਿਆਂ ਦੇ ਮਨ ਦੇ ਵਿੱਚ, ਕਿਉਂਕਿ ਸਤਿਗੁਰੂ ਜੀ ਅਜੇ ਡੇਰੇ ਦੇ ਵਿੱਚ ਵਾਪਸ ਨਹੀਂ ਪਰਤੇ। ਉਸ ਵੇਲੇ ਦੋ ਮਸ਼ਾਲਾਂ ਜਗਾਈਆਂ ਨੇ ਦੋ ਸਿੱਖਾਂ ਨੇ ਤੇ ਸਤਿਗੁਰਾਂ ਨੂੰ ਲੱਭਣ ਦੇ ਵਾਸਤੇ ਚੱਲ ਪਏ ਨੇ।
ਤੂਰਨ ਹੀ ਰਣ ਕੀ ਦਿਸ਼ ਆਏ, ਖੋਜਣ ਲੱਗੇ ਨਹੀਂ ਗੁਰੂ ਪਾਏ।
ਮਸ਼ਾਲਾਂ ਦੀ ਰੋਸ਼ਨੀ ਦੇ ਨਾਲ ਰਣ ਭੂਮੀ ਵਾਲੀ ਜਗ੍ਹਾ ਤੇ ਪਹੁੰਚ ਗਏ ਨੇ। ਲਾਗੇ ਹਰ ਇੱਕ ਲਾਸ਼ ਦੇ ਕਰਕੇ ਦੇਖਦੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਤੇ ਵੀ ਨਾ ਲੱਭੇ।
ਬਿਧੀ ਚਾਂਦ ਜੁਗ ਦੇਖ ਮਸਾਲ, ਹੈ ਤਵਾਏ ਆਇਸ ਤਤ ਕਾਲ।
ਜਦੋਂ ਦੋ ਮਸ਼ਾਲਾਂ ਜਗਦੀਆਂ ਹੋਈਆਂ ਦੇਖੀਆਂ ਤੇ ਕਾਲੀ ਦੇ ਨਾਲ ਘੋੜੇ ਨੂੰ ਦੜਾ ਕੇ ਬਿਧੀ ਚੰਦ ਉਹਨਾਂ ਦੇ ਲਾਗੇ ਪਹੁੰਚੇ।
ਗੁਰਸੁਦ ਬੂਝਤ ਆਪਸ ਮਾਹੀ, ਸਕਲ ਕਹਿਤ ਦੇਖੇ ਹਮ ਨਾਹੀ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿਨੂੰ ਲੱਭ ਰਹੇ ਹੋ? ਕਹਿੰਦੇ ਨੇ ਸਤਿਗੁਰੂ ਜੀ ਡੇਰੇ ਤੇ ਵਾਪਸ ਨਹੀਂ ਗਏ। ਬਿਧੀ ਚੰਦ ਜੀ ਤੁਸੀਂ ਜਾਣਦੇ ਹੋ? ਬਿਧੀ ਚੰਦ ਬੜਾ ਹੈਰਾਨ ਹੋਇਆ, ਕਹਿੰਦਾ ਮੈਂ ਵੀ ਸਤਿਗੁਰਾਂ ਦੇ ਲਾਗੇ ਨਹੀਂ ਸਾਂ, ਇਸ ਕਰਕੇ ਇੱਕ ਦੂਜੇ ਨੂੰ ਪੁੱਛਿਆ, ਪਰ ਸਾਰੇ ਕਹਿੰਦੇ ਨੇ ਦੇਖੇ ਹਮ ਨਾਹੀ। ਜਿਹਨੂੰ ਵੀ ਪੁੱਛਦੇ ਨੇ ਕਹਿੰਦਾ ਮੈਂ ਨਹੀਂ ਦੇਖੇ।
ਚਿੰਤਾ ਅਦਕ ਸਵਣ ਕੇ ਹੋਈ, ਖੋਜਣ ਲੱਗੇ ਖੇਤ ਸਭ ਕੋਈ।
ਜਦੋਂ ਨਾ ਸਤਿਗੁਰਾਂ ਦਾ ਪਤਾ ਲੱਗਾ, ਸਾਰਿਆਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਵਧ ਗਈ ਹੈ। ਖੋਜਣ ਲੱਗੇ ਖੇਤ ਸਭ ਕੋਈ, ਸਾਰੇ ਦੇ ਸਾਰੇ ਰਣ ਭੂਮੀ ਦੇ ਵਿੱਚੋਂ ਸਤਿਗੁਰਾਂ ਨੂੰ ਲੱਭਣ ਲੱਗੇ।
ਏਤੇ ਉਤ ਮੈਂ ਵਿੱਚ ਰਤ ਅਸਵਾਰ, ਕਹਾਂ ਗੁਰੂ ਜੀ ਕਰਤ ਪੁਕਾਰ।
ਘੋੜ ਸਵਾਰਾਂ ਨੇ ਆਪਣੇ ਘੋੜੇ ਇਧਰ ਉਧਰ ਬਹੁਤ ਜ਼ਿਆਦਾ ਦੌੜਾਏ ਨੇ ਤੇ ਨਾਲੇ ਕਹਿੰਦੇ ਨੇ ਕਹਾਂ ਗੁਰੂ ਜੀ, ਹੇ ਗੁਰੂ ਜੀ ਕਿੱਥੇ ਹੋ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੱਥੇ ਹੋ, ਆਵਾਜ਼ ਦਿਓ। ਇਸ ਤਰ੍ਹਾਂ ਦੀਆਂ ਪੁਕਾਰਾਂ ਸਿੱਖਾਂ ਨੇ ਬਹੁਤ ਕੀਤੀਆਂ।
ਸਭ ਕੇ ਮਨ ਸੰਦੇਹ ਵਧੇਰਾ, ਗੁਰੂ ਨਹੀਂ ਹੇਰੇ ਇਸ ਬੇਰਾ।
ਬੜੀਆਂ ਪੁਕਾਰਾਂ ਕੀਤੀਆਂ, ਘੋੜਿਆਂ ਨੂੰ ਭਜਾਇਆ, ਮਸ਼ਾਲਾਂ ਦੀ ਰੋਸ਼ਨੀ ਕੀਤੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਕੋਈ ਆਵਾਜ਼ ਨਾ ਦਿੱਤੀ। ਜਦੋਂ ਕੋਈ ਵੀ ਆਵਾਜ਼ ਨਾ ਆਈ ਉਸ ਵੇਲੇ ਬਹੁਤ ਜ਼ਿਆਦਾ ਮਨ ਦੇ ਵਿੱਚ ਸੰਦੇਹ ਪੈਦਾ ਹੁੰਦਾ ਹੈ ਕਿਉਂਕਿ ਗੁਰੂ ਜੀ ਦਾ ਦਰਸ਼ਨ ਨਹੀਂ ਹੋਇਆ, ਗੁਰੂ ਜੀ ਨਹੀਂ ਲੱਭੇ। ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਪੈਦਾ ਹੁੰਦੇ ਨੇ। ਮਨ ਦੇ ਵਿੱਚ ਇਹ ਹੁੰਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਸਤਿਗੁਰੂ ਜੀ ਸ਼ਹੀਦ ਹੋ ਗਏ ਹੋਣ।
ਖੋਜਤ ਭਰੀ ਲੋਥ ਸਮੁਦਾਏ, ਪਸਰਿਓ ਸ਼੍ਰੋਣਤ ਪਗ ਫਿਸ ਲਾਏ।
ਸਿੱਖਾਂ ਨੇ ਫਿਰ ਲੋਥਾਂ ਫੋੜ ਫੋੜ ਕੇ ਲੱਭਣਾ ਸ਼ੁਰੂ ਕੀਤਾ ਹੈ। ਜਦੋਂ ਮਨ ਦੇ ਵਿੱਚ ਇਹ ਚਿੰਤਾ ਪੈਦਾ ਹੋਈ ਹੈ ਕਿ ਕਿਤੇ ਸ਼ਹੀਦ ਹੋ ਨਾ ਗਏ ਹੋਣ, ਕਿਤੇ ਜ਼ਖਮੀ ਡਿੱਗੇ ਨਾ ਪਏ ਹੋਣ ਤਾਂ ਕਿ ਆਵਾਜ਼ ਨਹੀਂ ਆਈ, ਲੋਥਾਂ ਨੂੰ ਫੁੱਲਣਾ ਸ਼ੁਰੂ ਕੀਤਾ ਹੈ। ਪਸਰਿਓ ਸ਼੍ਰੋਣਤ ਮਗ ਫਿਸਲਾਏ। ਕਵੀ ਜੀ ਲਿਖਦੇ ਨੇ ਕਿ ਇੰਨਾ ਜ਼ਿਆਦਾ ਲਹੂ ਡੁੱਲਿਆ ਹੋਇਆ ਕਿ ਸਿੱਖਾਂ ਦੇ ਪੈਰ ਤਿਲਕਦੇ ਨੇ ਲਹੂ ਦੇ ਉੱਤੋਂ।
ਦਾਰਨ ਜੰਗ ਭੂਮਿਕਾ ਪਾਰੀ, ਮਰੇ ਪਰੇ ਹਟ ਹਯਨ ਹਜ਼ਾਰੀ।
ਬੜਾ ਭਿਆਨਕ ਜੰਗ ਮਚਿਆ ਸੀ, ਇਸ ਕਰਕੇ ਬੜੀ ਭਿਆਨਕ ਰਣ ਭੂਮੀ ਬਣੀ ਹੋਈ ਹੈ। ਹਜ਼ਾਰਾਂ ਹੀ ਸੂਰਮੇ ਤੇ ਘੋੜੇ ਮਰੇ ਹੋਏ ਡਿੱਗੇ ਪਏ ਨੇ।
ਰਲੇ ਮਿਲੇ ਸਿੱਖ ਤੁਰਤ ਕਨੇਰੇ, ਇਤੇ ਉਤ ਵਿਚਰਤ ਪੇ ਸਭ ਹੋਏ ਰੇ।
ਰਲ ਮਿਲ ਕੇ ਜਿਹੜੇ ਸ਼ਹੀਦ ਹੋ ਚੁੱਕੇ ਸੂਰਮੇ ਨੇ ਉਹ ਡਿੱਗੇ ਹੋਏ ਨੇ। ਮਾਨੋ ਕੇ ਸਿੱਖ ਤੇ ਤੁਰਕ ਇਕੱਠੇ ਹੀ ਇੱਕ ਦੂਜੇ ਦੇ ਉੱਤੇ ਲਿਟੇ ਪਏ ਨੇ ਮਰ ਕੇ।
ਇਤੇ ਉਤ ਵਿਚਰਤ ਪੇ ਸਭ ਹੇਰੇ, ਇਧਰ ਉਧਰ ਵਿਚਰ ਕੇ ਸਿੱਖਾਂ ਨੇ ਹਰ ਇੱਕ ਜਗ੍ਹਾ ਤੇ ਲੱਭਣ ਦਾ ਯਤਨ ਕੀਤਾ।
ਕਰੇ ਮਸਾਲਨ ਕੇਰ ਪ੍ਰਕਾਸ਼, ਇਸ ਬਿਦ ਗਏ ਗੁਰੂ ਕੇ ਪਾਸ। ਮਸ਼ਾਲਾਂ ਦਾ ਪ੍ਰਕਾਸ਼ ਕਰਦੇ ਕਰਦੇ ਆਖਿਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ।
ਅਬਦਲ ਖਾਨ ਮਾਰ ਟਿਗ ਥਿਰੇ, ਨਿਕਟ ਅਪਰ ਮਾਰੇ ਬਹੁ ਪਰੇ।
ਜਦੋਂ ਸਿੱਖ ਸਤਿਗੁਰਾਂ ਦੇ ਲਾਗੇ ਗਏ ਨੇ, ਅਬਦਲ ਖਾਨ ਡਿੱਗਾ ਹੋਇਆ ਮਰ ਕੇ, ਲਾਗੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹ ਰਤਨ ਚੰਦ ਤੇ ਕਰਮ ਚੰਦ ਵੀ ਮਰੇ ਪਏ ਨੇ।
ਸੰਗਰ ਕਾਏ ਕਨੇ ਲੱਗ ਕੋਰ, ਸੋਪੀ ਮਰਿਓ ਖੇਤ ਰਣ ਕੋਰ।
ਸੰਗਰ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਸਤਿਗੁਰਾਂ ਦਾ ਜਿਹੜਾ ਘੋੜਾ ਹੈ ਉਹ ਵੀ ਮਰ ਗਿਆ ਸੀ, ਉਹ ਵੀ ਸਤਿਗੁਰਾਂ ਦੇ ਲਾਗੇ ਹੀ ਪਿਆ ਹੋਇਆ ਸੀ। ਜਦੋਂ ਸਤਿਗੁਰਾਂ ਨੂੰ ਦੇਖਿਆ ਸਿੱਖਾਂ ਨੇ ਤੇ ਸਾਹ ਦੇ ਵਿੱਚ ਸਾਹ ਆਇਆ, ਜਿਹੜੀ ਚਿੰਤਾ ਲੱਗੀ ਹੋਈ ਸੀ ਉਹ ਦੂਰ ਹੋਈ।
ਥੇਰੇ ਅੱਖਾਂ ਕੀ ਬੀਰ ਬਿਸਾਲਾ, ਕਰੇ ਬਿਲੋਕਣ ਗੁਰ ਜਿਸ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਕੱਲੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਮਰਿਆ ਹੋਇਆਂ ਦੇ ਲਾਗੇ ਬੈਠੇ ਨੇ। ਉਸ ਵੇਲੇ ਸਿੱਖਾਂ ਨੇ ਜਾ ਕੇ ਸਤਿਗੁਰਾਂ ਨੂੰ ਵੇਖਿਆ।
ਪਾਏ ਪ੍ਰਫੁੱਲਤ ਪਾਇਨ ਪਰੇ, ਹੇਰ ਹੇਰ ਸਭ ਧੀਰਜ ਧਰੇ।
ਸਤਿਗੁਰਾਂ ਦੇ ਚਰਨਾਂ ਤੇ ਜਾ ਕੇ ਆਪਣੇ ਮਸਤਕਾਂ ਨੂੰ ਸਾਰਿਆਂ ਨੇ ਲਾਇਆ ਹੈ। ਵੇਖ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰਫੁੱਲਤ ਹੋਏ ਨੇ, ਖੁਸ਼ ਹੋਏ ਨੇ।
ਬਿਧੀ ਚੰਦ ਕਰ ਜੋਰ ਬਖਾਨਾ, ਕਿਮਥਰ ਰਹੇ ਪ੍ਰਭੂ ਰਣਥਾਨਾ।
ਬਿਧੀ ਚੰਦ ਨੇ ਵੇਖ ਕੇ ਸਵਾਲ ਕੀਤਾ, ਕਹਿੰਦਾ ਸੱਚੇ ਪਾਤਸ਼ਾਹ ਇੱਥੇ ਕਿਉਂ ਬੈਠੇ ਹੋਏ?
ਦਾਸ ਨ ਪਾਸ ਕਾਕੀ ਅਹੋ, ਕਹੋ ਪ੍ਰਭੂ ਅਬ ਕਿਆ ਚਿਤ ਲਹੋ।
ਬਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਕੋਈ ਦਾਸ ਤੁਹਾਡੇ ਲਾਗੇ ਨੇ, ਤੁਸੀਂ ਇਕੱਲੇ ਇੱਥੇ ਕਿਉਂ ਬੈਠੇ ਹੋਏ ਹੋ?
ਸੱਚੇ ਪਾਤਸ਼ਾਹ ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਵੱਧ ਗਈ ਸੀ। ਸੁਣ ਸ੍ਰੀ ਹਰਗੋਬਿੰਦ ਉਚਾਰਾ, ਜੋ ਚਿਤ ਚਹਿ ਕਰਨ ਹਮਕਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਬਿਧੀ ਚੰਦ, ਜਿਹੜੀ ਸਾਡੇ ਮਨ ਦੇ ਵਿੱਚ ਚਾਹ ਹੈ ਕਿਸੇ ਕੰਮ ਨੂੰ ਕਰਨ ਦੀ।
ਸੋ ਪੁਨ ਸਾਰ ਪਏ ਤੇ ਹੋਏ, ਅਬ ਡੇਰੇ ਕੋ ਗਮਨੋ ਕੋਏ।
ਸਤਿਗੁਰੂ ਜੀ ਕਹਿੰਦੇ ਨੇ, ਜੋ ਸੋਚਿਆ ਹੈ ਉਹ ਤੇ ਸਵੇਰ ਹੋਣ ਦੇ ਨਾਲ ਕਰਾਂਗੇ, ਹੁਣ ਚਲੋ ਸਾਰੇ ਦੇ ਸਾਰੇ ਡੇਰੇ ਚੱਲ ਕੇ ਆਰਾਮ ਕਰੀ।
ਕੋ ਸਿੱਖ ਕਾਇਲ ਹੋ ਰਣ ਬਿਸੈ, ਕਰੋ ਸੰਭਾਰ ਨਿਆਨੋ ਤਿਸੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਬਿਧੀ ਚੰਦ, ਜਿਹੜੇ ਸਿੱਖ ਰਣ ਭੂਮੀ ਦੇ ਵਿੱਚ ਡਿੱਗੇ ਹੋਏ ਨੇ ਜ਼ਖਮੀ ਹੋ ਕੇ, ਉਹਨਾਂ ਸਾਰਿਆਂ ਦੀ ਸਾਂਭ ਸੰਭਾਲ ਕਰੋ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੱਖਾਂ ਦਾ ਮਿਲਾਪ ਹੋਇਆ ਤੇ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਹੁਕਮ ਕੀਤਾ ਕਿਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਇਸ ਨੂੰ ਬਿਆਨ ਕਰਦੇ ਨੇ।
ਇੱਕ ਰਾਤ ਹਨੇਰੀ ਤੇ ਗਰਦ ਉੱਡੀ ਪੈ ਰਿਹਾ ਹੈ ਸੀ ਅੰਧਕਾਰ ਪਾਈ ਸਤਿਗੁਰੂ ਜੀ ਕਿਤੇ ਨਾ ਨਜ਼ਰ ਆਉਂਦੇ ਫਿਰ ਢੂੰਡ ਰਹੇ ਸਨ ਜਥੇਦਾਰ ਪਾਈ ਕਈ ਦਿਲਾਂ ਦੇ ਵਿੱਚ ਖਿਆਲ ਆਵਣ ਕਈ ਦਿਲਾਂ ਦੇ ਵਿੱਚ ਖਿਆਲ ਆਵਣ ਹਿਰਦੇ ਹੋਏ ਰਹੇ ਬੇਕਰਾਰ ਪਾਈ ਡਿੱਠੇ ਸਤਿਗੁਰੂ ਜੀ ਅੱਗੋਂ ਬੈਠੇ ਹੋਏ ਹੋਈ ਸਿੱਖਾਂ ਨੂੰ ਖੁਸ਼ੀ ਅਪਾਰ ਪਾਈ ਆਣ ਆਣ ਵਧਾਈਆਂ ਦੇਣ ਲੱਗੇ ਕਰ ਚਰਨਾਂ ਤੇ ਨਮਸਕਾਰ ਪਾਈ ਦਇਆ ਦ੍ਰਿਸ਼ਟ ਕਰ ਸਭ ਨੂੰ ਗੁਰੂ ਵੇਂਦੇ ਦੂਰ ਕਰ ਦੇ ਦੁੱਖ ਅਜ਼ਾਰ ਪਾਈ ਵੇਖੇ ਸੂਬਾ ਤੇ ਉਸ ਦੇ ਦੋਏ ਸਾਥੀ ਜਿੱਥੇ ਪੈ ਸਨ ਲੱਤਾਂ ਪਸਾਰ ਪਾਈ ਆਖਰ ਹੁਕਮ ਦਿੱਤਾ ਰਾਤ ਬਹੁਤ ਗਈ ਲਵੋ ਜ਼ਖਮੀਆਂ ਤਾਈ ਸਵਾਰ ਪਾਈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਹੁਕਮ ਕੀਤਾ ਹੈ ਕਿ ਜਿਹੜੇ ਸਾਡੇ ਸਿੱਖ ਬਹੁਤ ਜ਼ਿਆਦਾ ਜ਼ਖਮੀ ਨੇ ਉਹਨਾਂ ਸਾਰਿਆਂ ਦੀ ਸਾਂਭ ਸੰਭਾਲ ਕੀਤੀ ਜਾਵੇ ਔਰ ਉਹਨਾਂ ਨੂੰ ਚੁੱਕ ਕੇ ਡੇਰੇ ਦੇ ਵਿੱਚ ਲਿਆਂਦਾ ਜਾਵੇ ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਨਾ ਜਾ ਚੁੱਕਾ ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।